ਲਾਭ ਬਿਠਾ ਰਹੇ ਸਮੇਂ ਨੂੰ ਸਫਲਾ ਕੀਤਾ। ਬਾਕੀ ਜਿਤਨਾ ਸਮਾਂ 9 ਵਜੇ ਤੱਕ ਹੋ ਰਹਿੰਦਾ ਹੈ ਉਸਨੂੰ ਵੀ ਸਫਲਾ ਕਰੋ। ਸ਼ਬਦ ਵਿੱਚ ਬੋਲਿਆ ਕਰੋ, ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਭ ਭਾਈ ਤੀਸਰੇ ਪਾਸੇ ਸਾਡੀਆਂ ਗੱਜ ਗੱਜ ਕੇ ਬੋਲਣ ਦੀ ਖੇਚਲ ਕਰਿਆ ਕਰੋ। ਮੈਂ ਜਨਮ ਤੇਰਾ
Thank you.
ABCD या उड़ा आड़ा इत्याद पहले ही अक्षर दसे जाते हैं। इतों शुरू होके हौली हौली स्टेप बाय स्टेप चढ़ता चढ़ता वड़ा वड़ा यानी विद्वान बन जाता है, एजुकेटेड हो जाता है, वड्डी वड्डी डिग्री हासिल कर लेता है। इसी तरह ही परमार्थ सकूल सत्संग गुरु बाबे का परमार्थ स्कूल और कॉलेज इकट्ठा ही है। उन्होंने फर्क इतना है, वो स्कूल कॉलेज अलग अलग होंगे, क्लासा भी अलग अलग होंदिया, स्टूडेंट्स अलग अलग क्लासा दे अलग अलग उस्ताद उन्होंने लेक्चर करके अभी जी शिक्षा दें, जिहे जे क्लास का अधिकारी है। पर इत्थे गुरु बाबे दे स्कूल कॉलेज विच पच्ची तो लैके एम ए तक की इकट्ठी पढ़ाई होंगी, शिक्षा इकट्ठी मिलती है, क्योंकि हर किस्म के अधिकारी इको ही गुरु बाबे की हजूरी विच बैठे होंगे। बचन अपने अधिकार के मुताबिक समझ आया करता है। इस करके कल पूरे आड़े ते शुरू किया सी, पहले अर्ज की सी, जिस वक्त इस दे चित विच संकल्प पैदा होंदा है जाना है गुरु बाबे दे दरबार में, उस वक्त तो ही पुन्ना दी उत्पत्ति शुरू हो जाती है। क्यों? सियाला सच हो जाते हैं, सत्संगमय हो जाते हैं। जिस वक्त कदम उठाईंदा है गुरु के दरबार वल, जितने कदम श्रद्धा सिद्ध विश्वास नाल कोई सत्संगी माई भाई चल के आंदा है, उतने यज्ञों का फल गुरु बाबे के दरबार मुजरे पैंदा, क्योंकि एक एक कदम का एक एक कश्मीर जग का फल दसे जाता। गुरु के दर्शन कीते हैं मन की पापों की मैलियों लेंदी है, जिमें मैले कपड़े में साबण लगाया उसकी मैल दूर होंगी। गुरु ने नमस्कार कीते हैं उठे लेके सीधे होंगे है, जिमें मोहरां के उपर पुठे अखर लिखे होंगे, उलटा के मोहर न स्याही लगा के कागज पर लगाया जाए वो सीधे हो जाते। फिर अगला स्टेप है शांति ना, जिथे जगह मिल गई आराम नाल बैठ जा, और बीबियां बच्चिया आदि बिल्कुल चुप रखन। अगर किसी बच्चे का स्वभाव बोलन का रिहाण आदि करना है, उसनू चुप चुपाते उठ के बाहर ले जाना चाहिए है, ताकि दूसरे के रंग विच भंगना पवे। इउं फिर ये असी बैठ के गुरु की बाणी का कीर्तन करना है और नाल नाल उसकी विचार भी करनी है। इस वास्ते आओ कल वाला ही जिथों छड़िया सी उथों आपां शुरू कर दे। गुरबाणी गावो Thank you. गावो सिख सतगुर के प्यारे, गावो सच्ची बाणी, बाणी तं गावो गुरु केरी, बाणी अशिर बाणी, जिनको नदर कर्म हो गए हृदय तिना सुनाणी, इवो अमृत सदारो हरण, जपो सारिन पाणी कहे नानी, सदा गावो ए सच्ची बाणी। साहिब गुरु अमरदास तीसरे पातशाह सानू सदा ही ता जिंदगी दिन रात हर दम नाल बाणी नू अपना जीवन मनाउण दे वास्ते ताकीद कर दे। जिसने ऐसा कर लिया उहदा जीवन शरीर दे हुंदे वैकुंठमई बन गया। इस विच संसार कोई नहीं, तो इसका फल कल अर्ज कीती सी सिखां ने गुरु दे चरणां विच करीब नवाज, आपने गुरबाणी पढ़न सुन गैन करन विचारन दी ताकीद कीती। उसका महात्म हजूर ने फरमाया से कई कोटक जग कला सुन गावन हारे नाम, कई करोड़ां युगां दा फल जबान नाल बाणी नूं पढ़न वालिआं नूं या गाउण वालिआं नूं और कन्नां नाल सुणन वालिआं नूं सहज ही प्राप्त हुंदा है। जग इस वेले विच जिन्हां दा जिक्र कीता सी हुणे ही मुहाल, मुहाल ही नहीं बल्कि नामुमकिन। इस करके गुरबाणी पढ़न सुन करके सहज ही इतना महान फल प्राप्त हुंदा है, जिस करके खेचल कोई नहीं, कष्ट कोई नहीं, आराम नाल मन चित लगा के इस बाणी नूं पढ़ो सुनो गाओ लाभ उठाओ। यह फरमान है जाने समा ऐसा आ गया संतान भी लोग की तंग कर गए। गुरु अर्जुन देव महाराज शांत अवतार तलियां से बैठ के शीश भी दत्ता रहता पहन करके बुलियां देगा विच बैठ के भी आप जी ने शांति नु ऐसा निभाया, इस पाठ नु ऐसा अदा किया जो हरिक दे वास्ते करना, बड़े बड़े पीर पैगमना वास्ते करना भी बहुत ही नामुमकिन। सो यूं उस तो बाद हरगोबिंद महाराज जी ने छेवें पातशाह ने सोचिया भाई जे कोई तंग करे उस दिन सवाल का जवाब देने का कोई हरज नहीं, बिला वजह कुत्ते सोटी ना मारो, जेकर थोड़ी तंग फड़दा है उसके मुंह से सोटी मार दे, कोई हर्ज नहीं। इसी तरह ये लोग तंग करते हैं, इस वास्ते नाग की रस भी चाहिए है। आप जी ने भक्ति रस शांत रस के नाग की रस न भी धारण किया, गद्दी की बजाय तख्त लगाया, सैली टोपी आदि माला आदि जो गुरता गद्दी वेले गुरु ने दिती जाती सी ओदी बजाय अपनी दो तलवारां पै रही। आप जी ने शस्त्र धारण की आग्ञा की थी, फौज भी रखी। आप जी ने अपनी जिंदगी चार जंग भी किए, जंग आम राजा महाराजा मुनि किते चढ़ के आंदा सी उसनू सवाल का जवाब दे देंदे सन, बिना वजह आप ते उस वक्त की हुकूमत ने चढ़ाई की थी। आपने चार पैर तो ज्यादा जंग नहीं किया, आखिरी जंग जिदे विच एक लख फौज चढ़ा के उही पैं देखा विमुख होया लेके आया सी, चार पैर विचों भी खत्म, इतनों ज्यादा आपने वक्त नहीं लगाया है। सो ये आप जी ने कौतुक किया, इस वास्ते ही गुरु की खुशी प्रभु की खुशी है, परमेश्वर की खुशी नालों भी गुरु की खुशी सिख वास्ते विशेष है। अगर गुरु की प्रसन्नता है सिख के दोनों जहान सदर जाते हैं। इस वास्ते ही गुरु की खुशी प्राप्त करने वास्ते सिख बड़े बड़े कीमती घोड़े और कीमती शस्त्र और वस्त्र आदि लेके हाजिर होंगे। अज साहिब गुरु छेवें पातशाह जी का दरबार लगे है, बेअंत संगत हजूरी विच बैठी हुई है, नेत्रां करके हजूर दे दीदारियों करते है, जिवें करोड़ हच को चंद्रमा वल इक टक जा के वेखते हैं, गर्दन भावें मुड़क जाए दीदार करन नहीं हटते, कन्ना करके गुरु की बाणी सुनते, जवान करके बाणी का उच्चारण करते हैं, और निरंतर सिमरन करन वाले प्रेमी भी बहुत सारे यह जे व्यासी बैठे जे जेड़े यूं जिंदगी नूं समय नूं बतीत करते हैं। इत्थे उन्हां दा समां बैकुंठ वर्गा गुजरता है, और जिस वक्त औध पूरी हुंदी है उस तो बाद उन्हां नूं सचखंड बैकुंठ धाम दे विच जगह मिले, जिस दी बाबत ही दूर गुरु पंचम पातशाह ने ऐसा फरमान किया है। दर्दी मिलदा फौरां दे नाल रखियां गुरां दे नाल,
Thank you।
ನೀವು ಇಂಥ ಶಬ್ದ್ವಾರ ಹಾಸನಂದ್ರಿ. ಇನ್ನು ಅಂತರ್ಗುರು ಆರಾಧನಾ ಜೋ ಅಂತರಿ ನಾಮ ಸಿಮರಣ ಕರ್ದಿ ಜೇ ಬಾ ಜಪ ಗುರು ನಾವು ಜಬಾನ್ ನಾಲ್ ಭೀ ಸಿಮರಣ ಕರ್ದೇ ಹೈ ಬಾಣಿ ಪಡ್ದೇ ಹನ್ ಕೀರ್ತನ ಕರ್ದೇ ಹನ್ ನೇತ್ರೀ ಶಬ್ದ ರೂಪೇಖಣಾ ನೇತ್ರಣ ಕರ್ಕೇ ಗುರು ಸ್ವರೂಪ ದೇ ಧ್ಯಾನ ವಿಚ ಮೈ ಬಂದೇ ಹನ್ ಔರ್ ಸರ್ಮೀ ಸ್ಮರಣಾ ಗುರುನಾಮ ಕನ್ನಾ ದ್ವಾರಾ ಗುರು ದೀ ಬಾಣಿ ಸ್ಮರಣಿ ಪಾಠ ಸುಣನಾ ಕೀರ್ತನ ಸುಣನಾ ಕಥಾ ವಾರ್ತಾ ಸುಣನಾ ಹರಿಜಾ ಸುಣನಾ ਜਿਹੜੇ ਇਉਂ ਸਮੇਂ ਨੂੰ ਗੁਜ਼ਾਰਦੇ ਹਨ ਉਹਨਾਂ ਨੂੰ ਮਨ ਤੋਂ ਬਾਅਦ ਇਹ ਅਸਤੂਲ ਸਰੀਰ ਇੱਥੇ ਰਹਿ ਜਾਂਦਾ ਹੈ। ਸੂਖਸ਼ਮ ਸਰੀਰ 17 ਤੱਤਾਂ ਦਾ ਜੋ ਇਹਦੇ ਅੰਦਰ ਹੈ ਉਸਨੂੰ ਲਿੰਗ ਸਰੀਰ ਵੀ ਕਹਿੰਦੇ ਨੇ। ਉਹ ਦਸ਼ਾ ਜੀਵਾਤਮਾ ਅੱਗੇ ਜਾਂਦਾ ਹੈ, ਉਸਨੂੰ ਦੱਸਦੇ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ ਹੈ। ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਐਸਾ ਫਰਮਾਨ ਡਰ ਕੇ ਮਿਲਦਾ ਥਾਂ ਗੁਰਾਂ ਦੇ ਨਾਲ ਕਰਕੇ ਉੱਠਦਾ ਹੈ, ਗਲ ਵਿੱਚ ਪੱਲਾ ਪਾ ਕੇ ਹਜ਼ੂਰ ਦੇ ਸਾਹਮਣੇ ਆ ਕੇ ਅਰਜ਼ ਕਰਦੇ ਗਰੀਬ ਨਵਾਜ਼, ਹੁਕਮ ਹੋਵੇ ਤੇ ਇਹ ਦਾਸ ਇਹ ਸੇਵਾ ਕਰੇ। ਹਜ਼ੂਰ ਨੇ ਹੁਕਮ ਕੀਤਾ, ਹਾਂ, ਚੌਂਕੀ ਮੰਗਾ ਦਿੱਤੀ, ਬਾਣੀ ਦਾ ਅਦਬ ਮੱਦੇ ਨਜ਼ਰ ਰੱਖਦਿਆਂ ਹੋਇਆ, ਔਰ ਉਸਦੇ ਉੱਪਰ ਵਿਛਾਈ ਕਰ ਦਿੱਤੀ, ਕਹਿੰਦੇ ਇਕਮਨ ਹੋ ਕੇ ਔਰ ਸ਼ੁੱਧ ਬਾਣੀ ਦਾ ਪਾਠ ਸੁਣਾਓ, ਜਿਸ ਦੇ ਵਿੱਚ ਬੜੀਆਂ ਬਰਕਤਾਂ ਹਨ। ਗੁਰੂ ਨਾਨਕ ਦੀ ਖੁਸ਼ੀ ਉਸ ਸਿੱਖ 'ਤੇ ਹੀ ਹੁੰਦੀ ਹੈ ਜੋ ਬਾਣੀ ਨਾਲ ਪ੍ਰੇਮ ਕਰਦਾ ਹੈ, ਉਹ ਸਭ ਕੁਛ ਹੀ ਪ੍ਰਾਪਤ ਕਰ ਲੈਂਦਾ ਹੈ। ਕਿਉਂ ਸਿੱਖ ਨੇ ਆਪਣੇ ਚਿੱਤ ਬੀਤੀ ਨੂੰ ਜੋੜ ਕੇ, ਖਿਆਲਾਂ ਨੂੰ ਬਾਹਰੋਂ ਰੋਕ ਕੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਸਾਧਸੰਗਤ, ਪਾਠ ਕਰਨ ਵਿੱਚ ਭੇਦ ਹੈ। ਚਾਰ ਕਿਸਮ ਦੇ ਭਜਨੀਕ ਮਾਨੇ ਹਨ। ਇੱਕ ਨੂੰ ਕਨਿਸ਼ਠ ਕਹਿੰਦੇ ਹਨ, ਦੂਸਰਿਆਂ ਨੂੰ ਮੱਧਮ ਕਹਿੰਦੇ ਹਨ, ਤੀਸਰਿਆਂ ਨੂੰ ਉੱਤਮ ਕਹਿੰਦੇ ਹਨ, ਚੌਥਿਆਂ ਨੂੰ ਸ੍ਰੇਸ਼ਟ ਕਿਹਾ ਜਾਂਦਾ ਹੈ। ਇਹ ਕਿਵੇਂ ਹੈ? ਪਹਿਲੇ ਤਾਂ ਉਹ ਹਨ ਜਿਹੜੇ ਪਾਠ ਕਰਦੇ ਹਨ ਪਰ ਮਨ ਨਹੀਂ ਲੱਗਦਾ, ਖਿਆਲ ਜੁੜਦਾ ਨਹੀਂ। ਹਾਂ, ਨਾ ਕਰਨ ਵਾਲਿਆਂ ਨਾਲੋਂ ਉਹ ਲੱਖਾਂ ਗੁਣਾ ਦਰਜੇ ਚੰਗੇ ਹਨ। ਕਿਉਂ? ਉਸ ਵਕਤ ਕਿਸੇ ਦੀ ਨਿੰਦਾ ਚੁਗਲੀ ਬੁਰਾਈ ਆਦਿ ਨਹੀਂ ਹੁੰਦੀ, ਔਰ ਮਨ ਪਾਠ ਵੱਲ ਕਿਤੇ ਕਿਤੇ ਕੁਛ ਜੁੜਨ ਦਾ ਅਧਿਕਾਰੀ ਹੁੰਦਾ ਹੈ, ਹੌਲੀ ਹੌਲੀ ਸੁਭਾਅ ਬਣਦਾ ਹੈ। ਜਿਤਨੀ ਦੇਰ ਤੱਕ ਪਾਠ ਕਰਦਾ ਹੈ ਅਨੇਕਾਂ ਵਿਘਨਾਂ ਤੋਂ ਬਚਿਆ ਰਹਿੰਦਾ, ਮਨ ਸ਼ੁੱਧ ਹੋ ਕੇ ਹੌਲੀ ਹੌਲੀ ਉੱਚੋ ਅਸਤਾ ਦਾ ਮਾਲਕ ਵੀ ਮਨ ਦਾ ਅਧਿਕਾਰੀ ਹੋ ਜਾਂਦਾ। ਸੋ ਪਹਿਲਾ ਦਰਜਾ। ਦੂਸਰੇ ਉਹ ਹਨ ਮੱਧਮ, ਜੋ ਮਨ ਨੂੰ ਰੋਕ ਕੇ ਬਾਣੀ ਵਿੱਚ ਭਜਨ ਵਿੱਚ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਮਨ ਨਾਲ ਝਗੜਾ, ਮਨ ਨਾਲ ਸਥ, ਮਨ ਹੀ ਮਝ ਸਮਾਏ, ਬਿਨ ਮਨ ਜੇ ਹੋਰੀ ਨਾਲ ਲੁੱਝਣਾ ਜਾਸਣ ਜਨਮ ਗਵਾਏ। ਮਨ ਦੇ ਨਾਲ ਹੀ ਉਹਨਾਂ ਦਾ ਝਗੜਾ ਹੈ, ਮਨ ਨਾਲ ਹੀ ਉਹਨਾਂ ਦੀ ਸਥ। ਮਨ ਤੋਂ ਬਿਨਾਂ ਜੇ ਹੋਰਨਾਂ ਨਾਲ ਝਗੜਨਾ ਹੈ, ਆਪਣਾ ਜਨਮ ਗਵਾਉਣਾ ਹੈ, ਜਨਮ ਵਿਗਾੜ ਜਾਣਾ ਹੈ। ਇਸ ਕਰਕੇ ਮਨ ਨੂੰ ਰੋਕ ਰੋਕ ਬਾਣੀ ਔਰ ਸਿਮਰਨ ਵਿੱਚ ਲਗਾਉਂਦੇ ਹਨ। ਇਉਂ ਕਰਦੇ ਕਰਦੇ ਮਨ ਕਿਤੇ ਕਿਤੇ ਇਕਾਗਰਤਾ ਦੀ ਝਲਕੇ ਦਿਖਾਉਣ ਲੱਗ ਜਾਂਦਾ ਹੈ, ਹੌਲੀ ਹੌਲੀ ਸੋਹਣਾ ਜੋੜਨ ਲੱਗ ਜਾਂਦਾ ਹੈ। ਤੀਸਰਾ ਦਰਜਾ ਉਹ ਆ ਜਾਂਦਾ ਹੈ ਜਿਹਨੂੰ ਉੱਤਮ ਕਿਹਾ ਜਾਂਦਾ ਹੈ। ਹੁਣ ਦਾ ਮਨ ਸੋਹਣਾ ਭਜਨ ਬਾਣੀ ਵਿੱਚ ਜੁੜਦਾ ਹੈ, ਕੀਰਤਨ ਵਿੱਚ, ਬਾਣੀ ਵਿੱਚ, ਸਿਮਰਨ ਵਿੱਚ ਜੁੜ ਕੇ ਉਹ ਆਨੰਦ ਪ੍ਰਾਪਤ ਕਰਦਾ ਹੈ ਜਿਸਨੂੰ ਬੈਕੁੰਠ ਵਰਗਾ ਆਨੰਦ ਕਿਹਾ ਜਾਂਦਾ ਹੈ। ਸਵਯੋਂ ਉਹ ਤੀਸਰੇ ਦਰਜੇ ਦੇ ਹਨ, ਚੌਥੇ ਦਰਜੇ ਦੇ ਜਿਹਨਾਂ ਨੂੰ ਸ੍ਰੇਸ਼ਟ ਕਿਹਾ ਜਾਂਦਾ, ਉਹ ਤਾਂ ਪਰਮ ਗਿਆਨਵਾਨ ਹੈ। ਉਹ ਪ੍ਰਭੂ ਦੇ ਵਿੱਚ ਅਭੇਦ ਹੋ ਗਏ, ਦਾਸ ਆਨੰਦ ਮੇਰੋ ਨਿਜ ਰੂਪ, ਉਹਨਾਂ ਵਿੱਚ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ ਰਹਿ ਜਾਇਆ ਕਰਦਾ। ਸੋ ਆਇਓ ਸਾਧ ਸੰਗਤ, ਭਾਈ ਗੋਪਾਲ ਪਾਠ ਕਰਦਾ ਹੈ ਮਨ ਨੂੰ ਇਕਾਗਰ ਕਰਕੇ, ਮਨ ਨੂੰ ਟਿਕਾ ਕੇ, ਮਨ ਨੂੰ ਬਾਣੀ ਦਾ ਰੂਪ ਬਣਾ ਕੇ। ਮਨ ਇੱਕ ਇਹੋ ਜਿਹੀ ਦ੍ਰਿਵੀ ਭੂਤ ਵਸਤੂ ਹੈ, ਇੱਕ ਇਹੋ ਜਿਹੀ ਦ੍ਰਿਵੀ ਭੂਤ ਚੀਜ਼ ਹੈ ਜਿਸ ਵਸਤੂ ਨਾਲ ਜੁੜਦੀ ਹੈ, ਪਿਆਰ ਨਾਲ ਜਿਸਦਾ ਚਿੰਤਨ ਕਰਦੀ ਹੈ, ਮਨ ਉਹਦਾ ਰੂਪ ਹੀ ਬਣ ਜਾਂਦਾ ਹੈ ਅਤੇ ਉਸਦੇ ਗੁਣ, ਉਸਦੇ ਵਸਤ, ਉਸਦੇ ਸੁਭਾਅ ਆਪਣੇ ਵਿੱਚ ਗ੍ਰਹਿਣ ਕਰਦਾ ਹੈ, ਜਿਵੇਂ ਸ਼ੀਸ਼ਾ ਦੂਸਰੀ ਵਸਤੂ ਦਾ ਅਕਸ਼ ਆਪਣੇ ਵਿੱਚ ਲੈਂਦਾ ਹੈ। ਇਹ ਮਨ ਦਾ ਸੁਭਾਅ ਹੈ। ਜਿਵੇਂ ਬਾਣੀ ਦਾ ਜਿਹਦੀ ਸ਼ਾਂਤੀ ਹੈ, ਠੰਡ ਹੈ, ਸਰੂਰ ਹੈ, ਮਸਤੀ ਹੈ, ਕੁਮਾਰੀ ਹੈ, ਸੋ ਉਸਨੂੰ ਮਨ ਆਪਣੇ ਵਿੱਚ ਗ੍ਰਹਿਣ ਕਰਕੇ ਇਹ ਮਨ ਵੀ ਮਸਤ ਅਤੇ ਮਸਰੂਰ ਹੋ ਜਾਂਦਾ ਹੈ। ਸੋਈਓ ਭਾਈ ਦਿਆਲੇ ਨੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਪਾਠ ਕਰੀ ਮਨ ਨੂੰ ਇਕਾਗਰ ਕਰਕੇ ਪੂਰੇ ਆਨੰਦ ਦੇ ਵਿੱਚ ਪਾਠ ਹੋ ਰਿਹਾ ਹੈ। ਉਸਦੇ ਪਾਠ ਦੇ ਉੱਪਰ ਗੁਰੂ ਹਰਗੋਬਿੰਦ ਮਹਾਰਾਜ, ਜੋ ਖਟਖਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਇਤਨੇ ਪ੍ਰਸੰਨ ਹੋਏ, ਸੋਚਦੇ ਹਨ ਇਸਨੂੰ ਕੀ ਦਿੱਤਾ ਜਾਏ। ਸੰਕਲਪ ਕੋਈ ਨਹੀਂ ਉਠਾਇਆ, ਪਾਠ ਕਿਸੇ ਕਿਸੇ ਰੰਗ ਵਿੱਚ ਕਰ ਰਿਹਾ ਹੈ। ਅਖੀਰ ਸੋਚਦਿਆਂ ਸੋਚਦਿਆਂ ਸਾਧ ਜਾਣਿਆ ਵੀ ਇਸਨੇ ਆਪਣੇ ਆਪ ਦਾ ਚਿੱਤ ਵਿੱਚ ਕੋਈ ਇੱਛਾ ਨਹੀਂ ਹੈ, ਉਸ ਨੂੰ ਸਹਿਕਾਮ ਕਹਿੰਦੇ ਹਨ। ਸਵਯੋਂ ਨਿਸ਼ਕਾਮਤਾ ਦਾ ਦਰਜਾ ਬਹੁਤ ਵੱਡਾ ਹੈ। ਨਿਸ਼ਕਾਮ ਉਸਦੀ ਅਵਸਥਾ ਤਾਂ ਇਤਨੀ ਉੱਚੀ ਦੱਸੀ ਹੈ, ਜਿਹੜਾ ਕੁਛ ਵੀ ਨਹੀਂ ਮੰਗਦਾ ਉਸਤੇ ਪ੍ਰਭੂ ਵੀ ਡਰਦਾ ਹੈ, ਪਤਾ ਨਹੀਂ ਇਹ ਕਿਸੇ ਮੌਕੇ ਕੀ ਮੰਗਦਾ ਹੈ। ਇੱਕ ਦ੍ਰਿਸ਼ਟਾਂਤ, ਇੱਕ ਕੋਈ ਰਾਜਾ ਆਪਣੇ ਬਾਗ ਦੀ ਸੈਰ ਕਰ ਰਿਹਾ। ਉਸਦੀ ਮਾਲਣ ਨੇ ਇੱਕ ਸਿਹਰਾ ਗੁੰਦ ਕੇ ਉਸਦੇ ਪੇਸ਼ ਕੀਤਾ। ਰਾਜਾ ਨੇ ਹੁਕਮ ਕੀਤਾ ਖਜ਼ਾਨਚੀ ਨੂੰ, ਇਸਨੂੰ 5 ਰੁਪਏ ਦੇ ਇਨਾਮ ਦੇ ਦੇ। ਜਦੋਂ 5 ਰੁਪਏ ਖਜ਼ਾਨਚੀ ਦੇਣ ਲੱਗਾ ਤਾਂ ਮਾਲਣ ਨੇ ਜਵਾਬ ਦੇ ਦਿੱਤਾ, ਹੱਥ ਜੁੜ ਕੇ ਨਹੀਂ ਸਕਾ। ਫਿਰ ਹੁਕਮ ਕੀਤਾ ਇਸਨੂੰ 5 ਮੋਹਰਾਂ ਦੇ ਦੇ, ਫਿਰ ਵੀ ਉਸਨੇ ਤਿਆਗ ਕਰ ਦਿੱਤਾ। ਫਿਰ ਕਿਹਾ 50 ਮੋਹਰਾਂ ਦੇ ਦੇ, ਫਿਰ ਵੀ ਉਸਨੇ ਤਿਆਗ ਕਰ ਦਿੱਤਾ। ਹੁਕਮ ਕੀਤਾ 500 ਮੋਹਰ ਦੇ ਦੇ, ਫਿਰ ਵੀ ਉਸਨੇ ਤਿਆਗ ਕਰ ਦਿੱਤਾ। ਜਦੋਂ ਅਸੀਂ ਉਹ ਤਿਆਗ ਕਰੀਏ, ਅਸੀਂ ਰਾਜਾ ਕਹਾਂਗਾ ਅੱਛਾ ਅਗਰ ਤੇਰੇ ਚੀਤ। ਰਾਜਾ ਨੇ ਉਸਨੂੰ ਆਪਣੇ ਧਰਮ ਦੀ ਭਜਨ ਬਣਾ ਲਿਆ। ਕਿਉਂ
ਮੰਗਦਾ ਪੀਤੀ
ਨਿਰਾਰੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਦਰਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੇ ਕਰੇ ਪਿਆ ਬਿਲਕੁਲ ਨਿਕਾਮ ਪ੍ਰਭੂ ਚਰਨ ਦੀ ਪ੍ਰੀਤੀ ਵਿੱਚ ਲਵੀਨ ਹੋ ਕੇ ਆਪਾ ਗਵਾਉਂਦਾ ਹੈ ਉਸਨੂੰ ਪ੍ਰਭੂ ਆਪਣੇ ਵਿੱਚ ਹੀ ਮਿਲਾ ਲੈਂਦਾ ਹੈ ਜਿਵੇਂ ਇੱਕ ਹੋਰ ਦ੍ਰਿਸ਼ਟਾਂਤ ਹੈ ਇੱਕ ਰਾਜਾ ਜਿਸਨੂੰ ਵੈਰਾਗ ਲੱਗਿਆ ਰਾਜ ਭਾਗ ਨੂੰ ਮਿੱਥਿਆ ਜਾਣ ਕੇ ਉਹ ਚਾਹੁੰਦਾ ਹੈ ਆਪਣਾ ਇਕਾਂਤ ਬੈਠ ਕੇ ਪ੍ਰਭੂ ਦੀ ਭਗਤੀ ਕਰਕੇ ਉਹਦੇ ਵਿੱਚ ਲੀਨ ਹੋ ਕੇ ਸਰੀਰ ਦਾ ਪਰਿਤਿਆਗ ਕਰਕੇ ਸਦਾ ਵਾਸਤੇ ਉਸ ਆਨੰਦ ਵਿੱਚ ਮੈਂ ਹੋ ਜਾ। ਸੋ ਉਸਨੇ ਸੁਣਾਈ ਕਰ ਦਿੱਤੀ ਮੈਂ ਸਭ ਕੁਛ ਛੱਡ ਕੇ ਇੱਕ ਦਿਨ अतीत मार्ग नूं ग्रहण करना है। जो किसी ने कुछ मंगना है मेरे तो मंग लो, कोई कहे सरकार मैनू हाथी दे दो, कोई कहने मैनू घोड़ा दे दो, कोई कहने मैनू इतने पिंड दे दो, जो कुछ मंगी गया मिलेंगे। एक सेवादार जो पक्षी मार रहा सी उसने कहा तू भी कुछ मंग लै, तो चुप रहा। फिर कहा तू भी कुछ मंग लै, फिर चुप रहा। इसलिए तो फिर कहा तू भी कुछ मंग, उसने हौली दे के राजे ने भुख लगा दी। मतलब की कहेंगे सरकार मैं कुछ नहीं चाहूंगा, मैनू अपनी सेवा बिच ही रखो। ये जान के राजा अत्यंत प्रसन्न हुआ। उसके दरअसल पुत्र कोई नहीं सी। कहेंगे अच्छा अगर तेरा एहो जी त्याग है, तू मेरा धर्म का पुत्र होया, तेन राज तख्त का मालक बना, मालक बना के आप राजा संन्यास लै लेंगे। यूं साध संगत नेहकाम भक्ति का फल बहुत बड़ा होंगे है। इसी तरह ही एक कोई हो राजा अपने देश में छड़ किसी प्रदेश दूसरी वलायत में जाता है, उसके कई राणियां सी, काफी देर तक उत्थे रहा, सबनों चिट्ठियां लिखवाइया भी इस देश के विच ऐ चीज अच्छी होंगी है, असी फलां तारीफ वापस आ रहे हैं, जिसने जो कुछ मंगवाना है लिख भेजो लें आवेंगे। सब कुछ चिट्ठियां पहुंचियां पटराणी के समेत, सब राणिया ने किसी ने लिखा सरकार मैनु आ लेंदे आना, किसी ने लिखा मैनु आ लेंदे आना, इसी तरह सब चिट्ठियां गई। पर पटराणी ने एक कागज के उपर लाल स्याही दे नाल लल्ला अख पा दिता। हां स्वयं ओ दी राजन ने जा मिली, सब दी चिट्ठियां पढ़िया, पर ओ पढ़ के हैरान हो गया। कुछ तैश विच आया भी इसने मैनु मखौल कीता, पर फिर जानदा सी पटराणी बड़ी सुशीला परमात्मा अदबरता ओदा मखौल करन दा सुपने विच भी सहाब नहीं, ये हो नहीं सकता। इस गल विच कोई राज है, कोई भेद है। वजीर नु बुलाया, सारी गलबात दसी, सब चिट्ठियां दी बाब सब दी चिट्ठियां दा जो जो कुछ मंगया दसिया। उसने कहा यह पटराणी की चिट्ठी मैनू नहीं समझ पैंदी, इहदा की मतलब है, कुछ मतलब हल करो। वजीर बहुत सियाणा सी, कहिंदा सरकार मैं रात नू सोचांगा। रात दे वक्त वजीर ने सोचिया कि पटराणी बड़ी सुशीला परमात्मा दबरता सुपने विच भी राजे नू कदे माहौल करन दा सुभाव नहीं है, ये कैसे हो सकता है। उसने मखौल दे मात्रे लिखे, अखी लल्ले अखर दा उसने लल्ला ते लाल स्याही सी ससा लाल, ते मतलब हल करके दूसरे दिन जाके कहेंगे सरकार पटराणी दा भाव पे है, सरकार मैनू कुछ नहीं चाहिदा, मैं तो सिर्फ आपके दर्शन दी ही लालसा। ये सुन के बहुत प्रसन्न होया, वापस अपने देश चले गए। सीधा राजा पटराणी दे महल विच पहुंचदा है। एक दिन गुजर गया, दो दिन, चार, दस, बीस दिन गुजर गए, तो राणी वालों गोलियां आ कहेंगी सरकार दर्शन दो, इतने दिन आप आया हो गए। राजा कहता है भी उन्होंने कहो जाके पूछो भी उन्होंने जो जो चीज लिख के भेजी सी उन्होंने मिली के ना, वो तो मिल गई। तो कहने मेरी लालसा मेरी इच्छा तो पटराणी ने की, मैं उसके महल में चला गया। इसी तरह दृष्टांत है, दृष्टांत वाहिगुरु अंतरजामी राजा अंदाज है। जितने वहर की भक्ति करने वाले हैं मानो उस राणिया, कोई कुछ मंगता है, कोई कुछ मंगता है, जरा कुछ भी नहीं मंगता, केवल चरण की पीत चाहता है, वहगुरु उसके हिरदे रूपी महल विच आप जाके निवास करता है, तद्रूप कर लेंदा है। जीवन राज में कुछ नहीं मंगता प्रीति,
Thank you.
ਨੇ ਚਿੱਤ ਵਿੱਚ ਪੈਦਾ ਕੀਤੀ, ਇਸਨੂੰ ਕੀ ਦੇਣਾ ਚਾਹੀਦਾ। ਅਖੀਰ ਉਸਦੀ ਨਿਕਾਮਤਾ ਤੇ ਇਤਨੇ ਪ੍ਰਸੰਨ ਹੋਏ ਵੀ ਹੋਰ ਕੀ ਦੇਣਾ, ਇਸਨੂੰ ਦਾਤਾ ਬਣਾ ਦੇਣਾ, ਇਸਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾ ਦੇਣਾ। ਇਹ ਚਿੱਤ ਵੀ ਸੋਚ ਕੇ ਆਪਨੇ ਆਪਣਾ ਆਸਣ ਹਿਲਾਇਆ, ਗੋਡਾ ਹਿਲਾਇਆ ਵੀ ਹੁਣ ਸਲੋਕ ਰਹਿੰਦਾ ਹੈ। ਇਸਦਾ ਪਾਠ ਜਦ ਸਮਾਪਤ ਹੋ ਜਾਏਗਾ, ਇਸ ਤੇ ਬਿਠਾ ਕੇ ਸਾਰੀਆਂ ਸ਼ਕਤੀਆਂ ਇਸਨੂੰ ਦੇ ਦਿੱਤੀਆਂ ਜਾਣਗੀਆਂ। ਨਿਕਾਮ ਤੱਕ ਕਿਤਨੇ ਪ੍ਰਸੰਨ ਹੋਏ, ਪਰ ਜਿਸ ਵਕਤ ਤਵਨ ਗੁਰੂ ਪਾਣੀ ਪੀਤਾ, ਮਾਤਾ ਧਰਤ ਮਹੱਤ ਜਿਸ ਰਾਤ ਦੋਏ ਦਾਈ ਦਾਇ ਖੇਲੇ ਸਜ ਜਗਤ, ਇਹ ਪੜ੍ਹਨ ਲੱਗਾ ਉਹਦੇ ਚਿੱਤ ਵਿੱਚ ਇੱਕ ਫੁਰਨਾ ਪੈਦਾ ਹੋ ਗਿਆ ਕਿ ਇੱਕ ਕਾਬਲ ਤੋਂ ਗੁਰੂ ਕਾ ਬੜਾ ਤਨਾੜ ਸਿੱਖ ਸੀ, ਵਪਾਰੀ ਸੀ, ਪੰਜ ਘੋੜੇ ਬੜੇ ਕੀਮਤੀ ਸਵਾ ਸਵਾ ਲੱਖ ਦੇ, ਇੱਕ ਹਜ਼ੂਰ ਦੇ ਵਾਸਤੇ ਬਹੁਤ ਕੀਮਤੀ ਪੋਸ਼ਾਕ ਔਰ ਇੱਕ ਖੰਡਾ ਇੱਕ ਬਾਜ, ਇਹ ਚੀਜ਼ਾਂ ਲੈ ਕੇ ਹਾਜ਼ਰ ਹੋਇਆ, ਜਿਹਦੇ ਵਿੱਚੋਂ ਇੱਕ ਘੋੜਾ ਹਜ਼ੂਰ ਨੇ ਆਪਣੀ ਸਵਾਰੀ ਵਾਸਤੇ ਰੱਖਿਆ, ਇੱਕ ਪਹਿੰਦੇ ਸਾਨੂੰ ਦਿੱਤਾ ਅਤੇ ਉਹ ਪੋਸ਼ਾਕਾਂ ਦੇ ਖੰਡਾ ਵੀ ਪਹਿੰਦੇ ਸਾਨੂੰ ਦੇ ਦਿੱਤਾ, ਕਿਉਂਕਿ ਪਹਿੰਦੇ ਸਾਨੂੰ ਦਾ ਕੱਦ ਗੁਰੂ ਜੀ ਦੇ ਕੱਦ ਉੱਪਰ ਗਏ। ਉਸ ਸਮੇਂ ਦੇ ਲੋਕਾਂ ਨਾਲੋਂ ਗੁਰੂ ਜੀ ਦਾ ਕੱਦ ਤਕਰੀਬਨ ਇੱਕ ਹੱਥ ਉੱਚਾ ਸੀ, ਸਵਯੋਂ ਜਿਵੇਂ ਇਹ ਪਾਂਡਵਾਂ ਪੈਰਵਾਂ ਦੇ ਸੀ ਉਸ ਸਮੇਂ ਦੇ ਲੋਕ, ਸਵਯੋਂ ਪਹਿੰਦੇ ਖਾਨਾ ਵੀ ਕਰਦਿਆ ਜੈਸੀ ਗੁਰੂ ਜੀ ਨੇ ਆਪ ਪਾਲਿਆ ਸੀ, ਬਹੁਤ ਅੱਛੇ ਅੱਛੇ ਫਰਾਕਾਂ ਦੇ ਕੇ। ਫਿਰ ਗੁਰੂ ਜੀ ਨੇ ਕਿਹਾ ਇਹ ਘੋੜਾ ਜਿਸ ਦਾ ਨਾਮ ਬਾਬਾ ਉਹ ਉਹਨੂੰ ਦੇ ਦਿੱਤਾ, ਅਤੇ ਇੱਕ ਪੋਸ਼ਾਕਾ ਇਹ ਪਹਿਨ ਕੇ ਇਹ ਖੰਡਾ ਗਾਤੇ ਲਗਾ ਕੇ ਰੋਜ਼ ਦਰਬਾਰ ਵਿੱਚ ਹਾਜ਼ਰ ਹੋਇਆ ਕਰ ਹੁਕਮ ਕੀਤਾ, ਪਰ ਉਹ ਨਪਾਗ ਪੁਰਸ਼ ਇੱਕ ਦਿਨ ਵੀ ਹਾਜ਼ਰ ਨਹੀਂ ਹੋ ਸਕਿਆ, ਕਿਉਂਕਿ ਉਹਦੀਆਂ ਸਾਰੀਆਂ ਚੀਜ਼ਾਂ ਉਹਦਾ ਜਮਾਈ ਅਸਮਾਨ ਖਾਂ ਲੈ ਜਾਂਦਾ। ਸੋ ਜਿਸ ਕਰਕੇ ਉਹ ਨਿਰਾਸ਼ ਹੋ ਗਿਆ, ਅਖੀਰ ਉਹੀ ਗੁਰੂ ਦੀ ਨਾਰਾਜ਼ਗੀ ਦਾ ਪਾਤਰ ਬਣਿਆ, ਜਿਸ ਕਰਕੇ ਸਿੱਖਾਂ ਨੇ ਉਸਨੂੰ ਬਹੁਤ ਕੁੱਟਿਆ। ਜਾ ਕੇ ਹਕੂਮਤ ਨੂੰ ਮਿਲ ਜਾਂਦਾ ਹੈ, ਉਹੀ ਫਿਰ ਕਹਿੰਦੇ ਸਾਂ ਸਵਾ ਲੱਖ ਫੌਜ ਕਰਤਾਰਪੁਰ ਗੁਰੂ ਜੀ ਦੇ ਉੱਪਰ ਚੜਾ ਕੇ ਲਿਆ ਸੀ, ਗੁਰੂ ਜੀ ਹੱਥੋਂ ਹੀ ਉਸਦੀ ਮੌਤ ਹੋਈ, ਪਰ ਫਿਰ ਵੀ ਉਸਦੀ ਗੁਰੂ ਜੀ ਹੱਥੋਂ ਮੌਤ ਹੋਣ 'ਤੇ ਕਲਿਆਣ ਹੋਇਆ। ਇਉਂ ਸੋ ਬਾਅਦ ਗੁਰੂ ਜੀ ਨੇ ਬਾਬੇ ਗੁਰਦਿੱਤਨ ਦਿੱਤਾ, ਇੱਕ ਬਾਬੇ ਗੁਰਦਿੱਤਨ ਦਾ ਘੋੜਾ ਭਾਈ ਬੀਬੀ ਚੰਦ ਨੂੰ ਦਿੱਤਾ, ਇੱਕ ਘੋੜਾ ਅਜੇ ਤਬੇਲੇ ਵਿੱਚ ਖੜਾ ਸੀ, ਉਹ ਸਿੱਖ ਦਾ ਖਿਆਲ ਉਸ ਘੋੜੇ 'ਤੇ ਚਲਾ ਗਿਆ, ਗੁਰੂ ਜੀ ਮੈਨੂੰ ਉਹ ਘੋੜਾ ਦੇ ਦੇਣ ਜੋ ਸਵਾ ਲੱਖ। ਜਿਸ ਵਕਤ ਪਹਿਲੇ ਤੱਕ ਹੀ ਕੁਛ ਦੇਣ ਲੱਗੇ ਸਨ, ਜਿਤਨੀ ਦੇਰ ਤੱਕ ਨੇਕਾਮ ਤਾਂ ਸੀ। ਪਰ ਹੁਣ ਕਿਉਂਕਿ ਉਹਦੇ ਚਿੱਤ ਵਿੱਚ ਫੁਰਨਾ ਹੋਇਆ, ਗੁਰੂ ਜੀ ਉੱਠਦੇ ਉੱਠਦੇ ਖਿਆਲ ਸੁਣੇ, ਉੱਠ ਕੇ ਇਸਨੇ ਇੱਥੇ ਬਿਠਾ ਦੇਣਾ ਹੈ, ਉਸੀ ਤਰ੍ਹਾਂ ਫਿਰ ਸੱਜਣ ਦੇਣਾ ਆਪਣੇ ਆਸਣ ਤੇ। ਜਿਸ ਵਕਤ ਜਿਨੀ ਨਾਮ ਤੇ ਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖਜਲੇ ਕੇਸੀ ਛੁੱਟੀ। ਇਹ ਸ਼ਲੋਕ ਦੀ ਸਮਾਪਤੀ ਹੋਈ, ਮੁਸਕਰਾ ਕੇ ਗੁਰੂ ਜੀ ਕਹਿੰਦੇ, ਭਾਈ ਇਸ ਨੂੰ ਉਹ ਘੋੜਾ ਜ਼ਮੀਨ ਕੱਸ ਕੇ ਲਿਆ, ਮੈਂ ਤਾਂ ਇਸ ਨੂੰ ਬਹੁਤ ਵੱਡੀ ਦਾਤ ਦੇਣ ਲੱਗਾ ਸੀ, ਪਰ ਜਿਤਨੀ ਦੇਰ ਤੱਕ ਇਹਨੇ ਕਾਮ ਸੀ, ਕਿਉਂਕਿ ਇਸਨੇ ਫੁਰਨਾ ਉਠਾ ਲਿਆ, ਉਹ ਵੀ ਇਸਦੀ ਇੱਛਾ ਹੈ, ਹੁਣ ਇਸਨੂੰ ਘੋੜਾ ਲਿਆ ਕੇ ਦੇ ਦਿੱਤਾ। ਯਾਨੀ ਗੁਰਬਾਣੀ ਪੜ੍ਹਨ ਦਾ ਕਿੰਨਾ ਮਹੱਤਵ ਦੱਸਿਆ। ਇਸ ਵਾਸਤੇ ਗੁਰੂ ਜੀ ਸਾਨੂੰ ਕਹਿੰਦੇ ਹਨ, ਜ਼ਿੰਦਗੀ ਨੂੰ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ, ਤਾਂ ਕਿ ਇੱਥੇ ਵੀ ਤੇ ਅੱਗੇ ਵੀ ਦੋਨਾਂ ਜਹਾਨਾਂ ਵਿੱਚ ਸੁੱਖ ਦੀ ਪ੍ਰਾਪਤੀ। ਪ੍ਰਾਪਤ ਹੁੰਦਾ ਹੈ। ਅੱਜ ਸਾਹਿਬ ਦਸਵੇਂ ਪਾਤਸ਼ਾਹ ਕਲਗੀ ਧਰਮ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੋ, ਹਜ਼ੂਰ ਦਾ ਰੂਹਾਨੀ ਦਰਬਾਰ ਲੱਗਿਆ ਹੈ। ਇੱਕ ਸਾਧੂ ਜਿਹਦੇ ਸਰੀਰ ਤੇ ਅਜੀਬ ਜਿਹਾ ਰਜਸ ਧਾਰਨ ਕੀਤਾ ਹੋਇਆ, ਹੱਥ ਵਿੱਚ ਕਿਸੇ ਪੰਛੀ ਦੇ ਖੰਭ ਇਕੱਠੇ ਕਰਕੇ ਬਹੁਤ ਸਾਰੇ ਉਹਦਾ ਇੱਕ ਪੱਥਾ ਜਿਹਾ ਬਣਾਇਆ, ਉਹ ਪਹੁੰਚਦਾ ਹੈ, ਆ ਕੇ ਨਮਸਕਾਰ ਕਰਦਾ ਹੈ। ਉਹ ਖੰਭ ਭੇਟ ਕੀਤੇ, ਗੁਰੂ ਜੀ ਨੇ ਮਰਿਆਦਾ ਪੁਰਸ਼ੋਤਮ ਹੋਣ ਦੇ ਨਾਤੇ ਉਸਦਾ ਬੜਾ ਸਤਿਕਾਰ ਕੀਤਾ, ਪ੍ਰੇਮ ਨਾਲ ਪਾਸ ਬਿਠਾਇਆ ਤੇ ਸੁਰਖੇਮ ਪੁੱਛੀ। ਉਸਨੇ ਅਰਜ਼ ਕੀਤੀ, ਗਰੀਬ ਨਵਾਜ਼, ਜਦ ਜਦ ਵੀ ਅਵਤਾਰ ਧਾਰਦੇ ਹੋ, ਮੈਂ ਹਜ਼ੂਰ ਦੇ ਦਰਸ਼ਨ ਵਾਸਤੇ ਪਹੁੰਚਦਾ, ਹੁਣ ਵੀ ਹਜ਼ੂਰ ਦੇ ਦਰਸ਼ਨ ਵਾਸਤੇ ਆਇਆ ਹਾਂ। ਆਪਨੇ ਚੂੰਕਿ ਸੰਸਾਰ ਦੇ ਸੁਤੰਤਰਤਾ ਵਾਸਤੇ, ਬਾਹਰ ਦੀ ਸੁਤੰਤਰਤਾ ਵਾਸਤੇ, ਇਹਨੇ ਜ਼ੁਲਮ ਰਾਜ ਨੂੰ ਦੂਰ ਕਰਨ ਵਾਸਤੇ ਵਿਗਰਸੀ ਜੀਵਨ ਧਾਰਨ ਕੀਤਾ, ਸ਼ਸਤਰਾਂ ਦਾ ਆਪ ਨੂੰ ਸ਼ੌਕ ਹੈ, ਤੀਰ ਅੰਦਾਜ਼ੀ ਦਾ ਆਪ ਨੂੰ ਸ਼ੌਕ ਹੈ, ਇਹ ਖੰਭ ਹਜ਼ੂਰ ਦੀ ਭੇਟ ਲਿਆਇਆ। ਕਿਉਂਕਿ ਜਦੋਂ ਵੀ ਮਹਾਂਪੁਰਸ਼ਾਂ ਨੂੰ ਜਾ ਕੇ ਮਿਲੀਏ, ਗੁਰੂ ਨੂੰ ਮਿਲੀਏ, ਖਾਲੀ ਹੱਥ ਕਦੇ ਨਾ ਜਾਈਏ, ਭਾਵੇਂ ਇੱਕ ਦਾਤਨ ਲੈ ਜਾਓ, ਫੁੱਲ ਲੈ ਜਾਓ, ਲੇਚੀ ਲੈ ਜਾਓ, ਇਹ ਸ਼ਾਸਤਰ ਮਰਿਆਦਾ ਦੱਸ ਰਹੀ ਹੈ। ਇਸ ਨੂੰ ਮੁੱਖ ਰੱਖ ਕੇ ਮੈਂ ਇਹ ਖੰਭ ਹਜ਼ੂਰ ਦੀ ਭੇਟ ਲਿਆ ਹਾਂ। ਗੁਰੂ ਜੀ ਕਹਿਣਗੇ, ਸੰਤਾਂ ਦਾ ਦਰਸ਼ਨ ਹੀ ਭੇਟ ਰੂਪ ਹੁੰਦਾ, ਕਿਉਂ ਖੇਚਲ ਕਰਨੀ ਸੀ? ਨਹੀਂ ਮਹਾਰਾਜ, ਇਹ ਸ਼ਾਸਤਰ ਮਰਿਆਦਾ ਐਸੀ ਹੈ, ਆਪ ਇੱਕ ਖੰਭ ਇੱਕ ਇੱਕ ਤੀਰ ਨੂੰ ਜੜ ਕੇ ਚਲਾਓ, ਦੇਖੋ ਕੈਸੇ ਅੱਛੇ ਚੱਲਣਗੇ, ਇਹ ਮੇਰੀ ਬੇਨਤੀ ਸਵੀਕਾਰ ਕਰੋ। ਹਜ਼ੂਰ ਨੇ ਕਿਹਾ, ਬਹੁਤ ਅੱਛਾ। ਉਸੀ ਵਕਤ ਮਿਸਤਰੀ ਖਾਨੇ ਤੋਂ ਮਿਸਤਰੀ ਨੂੰ ਬੁਲਾ ਲਿਆ ਤੇ ਹਜ਼ੂਰ ਦਸਵੇਂ ਪਾਤਸ਼ਾਹ ਦਾ ਤੁਸੀਂ ਜਿੱਥੇ ਕਿਤੇ ਚਿੱਤਰ ਦੇਖਦੇ ਹੋ, ਵੀਰ ਆਸਣ ਬੈਠੇ ਹਨ, ਔਰ ਸ਼ਸਤਰ ਬਸਤਰਾ ਸਜੇ ਹੁੰਦੇ ਹਨ, ਤੀਰਾਂ ਦਾ ਪੱਠਾ ਵੀ ਸਜਿਆ ਹੁੰਦਾ ਹੈ, ਕਮਾਨ ਵੀ ਸਜੀ ਹੁੰਦੀ ਹੈ, ਸਾਰੇ ਸ਼ਸਤਰ ਸਜੇ ਹੁੰਦੇ ਹਨ। ਉਸੀ ਵਕਤ ਆਪ ਜੀ ਨੇ ਆਪਣਾ ਤੀਰਾਂ ਦਾ ਪੱਠਾ ਉਤਾਰ ਕੇ ਉਸ ਮਿਸਤਰੀ ਨੂੰ ਦਿੱਤਾ, ਕਿ ਦੇਖੋ ਇਹ ਲੈ ਜਾਓ, ਇੱਕ ਖੰਭ ਇੱਕ ਤੀਰ ਨਾਲ ਜੜ ਕੇ ਕੱਲ ਨੂੰ ਇਸ ਵਕਤ ਦੇ ਤੀਸਰੇ ਪਹਿਰ ਦੇ ਦਰਬਾਰ ਵਿੱਚ ਹਾਜ਼ਰ ਕਰ। ਉਹ ਲੈ ਗਿਆ ਸਿਰ ਨਵਾ ਕੇ ਸੁਝਾ ਕੇ ਉਸਨੇ ਕੰਮ ਸ਼ੁਰੂ ਕਰ ਦਿੱਤਾ। ਉਸਨੇ ਕੁਛ ਪਰਮਾਰਥ ਬਚਨ ਕੀਤੇ ਸਾਧੂ ਨੇ ਔਰ ਵਿਦਿਆ ਲੈ ਕੇ ਨਮਸਕਾਰ ਕਰਕੇ ਚਲਾ ਗਿਆ। ਜਾਂਦੇ ਜਾਂਦੇ ਕੁਛ ਕਦਮ ਜਾ ਕੇ ਅਲੋਪ ਹੋ ਜਾਂਦਾ। ਸਿੱਖਾਂ ਨੇ ਅਰਜ਼ੀ ਦੀ ਗਰੀਬ ਨੂੰ ਹਰ ਰੋਜ਼ ਜਾਂਦਾ ਜਾਂਦਾ ਗੁੰਮ ਹੋ ਗਿਆ, ਪਤਾ ਨਹੀਂ ਕਿੱਧਰ ਨੂੰ ਗਿਆ। ਗੁਰੂ ਜੀ ਕਹਿੰਦੇ ਹਾਂ, ਉਹ ਬ੍ਰਹਮਾ ਦਾ ਪੁੱਤਰ ਨਾਰਦ ਸੀ। ਉਸਨੂੰ ਗੁਪਤ ਪ੍ਰਗਟ ਹੋਣ ਦੀ ਤਾਕਤ ਹੈ। ਬ੍ਰਹਮ ਲੋਕ ਤੋਂ ਦਰਸ਼ਨ ਦੀਦਾਰ ਵਾਸਤੇ ਆਇਆ ਸੀ, ਉੱਥੇ ਹੀ ਚਲਾ ਗਿਆ। ਖੈਰ ਹੁਣ ਦੂਸਰਾ ਦਿਨ ਆ ਗਿਆ, ਅੱਜ ਫਿਰ ਦਰਬਾਰ ਲੱਗਿਆ ਹੈ। ਮਿਸਤਰੀ ਸਿੰਘ ਨੇ ਉਹ ਇੱਕ ਇੱਕ ਖੰਭ ਇੱਕ ਇੱਕ ਤੀਰ ਨਾਲ ਡਟ ਕੇ ਸਾਰਾ ਹੀ ਪੱਥਰ ਹਾਜ਼ਰ ਕਰ ਦਿੱਤਾ। ਹਜ਼ੂਰ ਨੇ ਭੈਣ ਲੈ ਤਨਸ਼ ਉਤਾਰਿਆ ਤੇ ਇੱਕ ਤੀਰ ਤਨਸ਼ ਵਿੱਚ ਜੜਿਆ, ਚੀਲੇ ਵਿੱਚ ਜੜਿਆ, ਜ਼ੋਰ ਵੀ ਖਿੱਚਿਆ ਔਰ ਨਾ ਹੁਕਮ ਕੀਤਾ ਬਈ ਬਹੁਤ ਸਾਰੇ ਸਿੰਘ ਉੱਠ, ਕਿਉਂਕਿ ਸ਼ਸਤਰਬਾਜ਼ੀ ਜਿੱਥੇ ਬਾਣੀ ਦਾ ਵਿਆਸ ਨਾਮ ਦਾ ਵਿਆਸ ਸੀ ਉੱਥੇ ਸ਼ਸਤਰਬਾਜ਼ੀ ਦਾ ਵਿਆਸ ਵੀ ਨਾਲ ਚੱਲ ਰਿਹਾ ਸੀ। ਹੁਕਮ ਕੀਤਾ ਤੀਰ ਚਲਾਏ ਜਾਣਗੇ, ਤੀਰਾਂ ਨੂੰ ਤੁਸੀਂ ਵਾਚਣ ਨਹੀਂ ਦੇਣਾ। ਮੀਲ ਅੱਧਾ ਮੀਲ, ਮੀਲ ਡੇਢ ਮੀਲ, ਦੋ ਮੀਲ, ਤਿੰਨ ਮੀਲ ਤੱਕ ਦੂਰ ਦੂਰ ਤੱਕ ਖੜੇ ਹੋ ਜਾਓ। 300 ਸਿੰਘ ਉੱਠ ਕੇ ਜਾਂਦਾ, ਬਹੁਤ ਜਲਦੀ ਦੌੜ ਕੇ ਚਲੇ, ਕਿਉਂਕਿ ਐਸਾ ਵਿਆਸ ਸੀ। ਦੂਰ ਨੇ ਪਹਿਲਾ ਤੀਰ ਜਦੋਂ ਚੀਲੇ ਵਿੱਚ ਜੜ ਕੇ ਕਮਾਨ ਵਿੱਚ ਚੜ ਕੇ ਖਿੱਚਿਆ, ਉਹਦੇ ਚੜਾ ਦੀ ਆਵਾਜ਼ ਦੂਰ ਤੱਕ ਸੁਣੀ ਗਈ, ਤੀਰ ਦੇ ਸ਼ਿਕਾਰ ਦੀ ਆਵਾਜ਼ ਵੀ ਸਭ ਨੇ ਸੁਣੀ, ਚੱਲ ਗਿਆ ਦੂਜਾ ਤੀਜਾ ਚੌਥਾ, ਸਾਰੇ ਪੱਥਰ ਤੀਰਾਂ ਦਾ ਯਾਨੀ ਚਲਾ ਦਿੱਤਾ ਗਿਆ। 3 ਘੰਟੇ ਬੀਤ ਗਏ, ਇੱਕ ਵੀ ਤੀਰ ਹਾਜ਼ਰ ਨਹੀਂ ਕੀਤਾ। ਹੁਕਮ ਹੋਇਆ ਜਿੰਨੀ ਦੇਰ ਹੋ ਗਈ ਇੱਕ ਵੀ ਤੀਰ ਨਹੀਂ ਹਾਜ਼ਰ ਕੀਤਾ, ਸਭ ਨੂੰ ਬੁਲਾਓ। ਸਭ ਆਏ, 300 ਸਿੰਘ ਜਿਹੜਾ ਸਾਹਮਣੇ ਖੜ ਗਿਆ, ਕਹਿਣ ਲੱਗੇ ਅਜੇ ਤੱਕ ਕੋਈ ਤੀਰ ਨਹੀਂ ਹਾਜ਼ਰ ਕੀਤਾ, ਕੀ ਗੱਲ? ਸਭ ਨੇ ਅਰਜ਼ ਕੀਤੀ, ਹਰੀ ਨਵਾਜ਼, ਕੋਈ ਤੀਰ ਜ਼ਮੀਨ ਤੇ ਨਹੀਂ ਡਿੱਗਿਆ। ਗੁਰੂ ਜੀ ਕਹਿੰਦੇ ਇਹ ਕੈਸੇ ਹੋ ਸਕਦਾ, ਜਿਹੜੀ ਚੀਜ਼ ਆਸਮਾਨ ਵਿੱਚ ਛਿੱਟੀ ਜਾਵੇ ਉਸਨੇ ਜ਼ਮੀਨ ਦੀ ਕੋਸ਼ਿਸ਼ ਕਰਕੇ ਜ਼ਮੀਨ ਤੇ ਡਿੱਗਣਾ ਹੈ, ਜਦ ਉਸਦਾ ਵੇਗ ਰੁਕ ਜਾਏਗਾ ਉੱਥੇ ਗਿਰਨਾ ਹੈ। ਇਹ ਕੈਸੇ ਹੋ ਸਕਦਾ ਜ਼ਮੀਨ ਤੇ ਨਾ ਡਿੱਗੇ? ਕੋਈ ਨਹੀਂ ਡਿੱਗਿਆ, ਅਗਰ ਗਿਰਦਾ ਤਾਂ ਹਾਜ਼ਰ ਕਰਦੇ। ਗੁਰੂ ਜੀ ਬਾਰ ਬਾਰ ਕਹਿੰਦੇ ਨਾ, ਹੁਣ ਤੀਰ ਜਾ ਕੇ ਤੁਰ ਸਕਦੇ ਹਨ। ਸਾਡੀ ਸੇਵਾ ਸੀ, ਅਸੀਂ ਸੇਵਾ ਪ੍ਰੇਮ ਨਾਲ ਕਰਨੀ ਸੀ, ਪਰ ਸਾਨੂੰ ਕੋਈ ਤੀਰ ਨਹੀਂ ਜ਼ਮੀਨ ਤੇ ਡਿੱਗਿਆ ਲੱਗਿਆ। ਅਸੀਂ ਇੱਕ ਸਿੰਘ ਕਹਿੰਦੇ, ਗਰੀਬ ਨਾਲ ਆਪ ਇਸ ਬਹਾਨੇ ਸਾਨੂੰ ਕੀ ਸਮਝਾਉਣਾ ਚਾਹੁੰਦੇ ਹੋ, ਕਿਰਪਾ ਕਰਕੇ ਦੱਸੋ। ਕਹਿਣਗੇ ਹਾਂ, ਹੁਣ ਤੁਸੀਂ ਨਿਸ਼ਾਨੇ ਤੇ ਆ ਗਏ। ਗੁਰੂ ਜੀ ਨੇ ਫਰਮਾਇਆ, ਕੱਲ ਨਾਰਦ ਮੁਨੀ ਜੋ ਬ੍ਰਹਮਾ ਦੇ ਪੁੱਤਰ ਆਏ ਸਨ, ਉਹ ਖੰਭ ਲਿਆਏ ਸਨ। ਉਹ ਖੰਭ ਸਨ ਹਮਾ ਪੰਖੀ ਦੇ। ਹਮਾ ਪੰਖੀ ਦਾ ਦੇਸ਼ ਧਰਤੀ ਦੇ ਮੰਡਲਾਂ ਤੋਂ ਉੱਚਾ ਹੈ। ਇਹਨਾਂ ਖੰਭਾਂ ਵਿੱਚ ਤਾਕਤ ਹੈ, ਜਿਹੜੀ ਵਸਤੂ ਦੇ ਨਾਲ ਜੜ ਕੇ ਇਹਨਾਂ ਨੂੰ ਚਲਾਇਆ ਜਾਵੇ ਉਹ ਆਪਣੇ ਸਵਾਮੀ ਦੇ ਦੇਸ਼ ਨੂੰ ਲੈ ਜਾਣਾ। ਇਸੀ ਕਰਕੇ ਜਿਤਨੇ ਤੀਰ ਸਨ ਉਹਨਾਂ ਨਾਲ ਇੱਕ ਖੰਭ ਜੜਿਆ ਸੀ, ਉਹ ਚਲਾਏ ਗਏ, ਸਾਰੇ ਤੀਰ ਹਮਾ ਪੰਖੀ ਦੇ ਦੇਸ਼ ਪਹੁੰਚ ਗਏ। ਇਸ ਕਰਕੇ ਹੀ ਜ਼ਮੀਨ ਤੇ ਕੋਈ ਤੀਰ ਨਹੀਂ ਡਿੱਗਿਆ। ਇਹ ਦ੍ਰਿਸ਼ਟਾਂਤ ਹੈ, ਭਾਵ ਕਿ ਜਿਵੇਂ ਉਹ ਖੰਭ ਤੀਰਾਂ ਨੂੰ ਆਪਣੇ ਸਵਾਮੀ ਦੇ ਦੇਸ਼ ਲੈ ਗਏ, ਇਸੀ ਤਰ੍ਹਾਂ ਗੁਰੂ ਨਾਨਕ ਦੀ ਬਾਣੀ ਬਾਣੀ ਦੇ ਸ਼ਬਦ ਜਿਹੜੇ ਆਪਣੇ ਮਨ ਦੇ ਨਾਲ ਜੋੜਦੇ ਹਨ, ਮਨ ਨਾਲ ਅਭਿਆਸ ਕਰਦੇ ਹਨ, ਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੇ ਵਿਚਾਰ ਵਿੱਚ ਆਪਣੀ ਆਯੂ ਨੂੰ ਸਮੇਂ ਨੂੰ ਬਤੀਤ ਕਰਦੇ, ਇਹਦਾ ਇਹ ਮਤਲਬ ਨੂੰ ਕੰਮ ਕਾਰ ਛੱਡ ਦੇਣਾ ਐਸਾ ਨਹੀਂ। ਇਉਂ ਗੁਜ਼ਾਰਦੇ ਹਨ, ਉਹ ਵਕਤ ਅਖੀਰ ਜਦੋਂ ਅਹੁਦ ਪੂਰੀ ਹੁੰਦੀ ਹੈ, ਇਹ ਬਾਣੀ ਉਹਨਾਂ ਨੂੰ ਗੁਰੂ ਨਾਨਕ ਦੇ ਲੋਕ ਨੂੰ ਹੀ ਲੈ ਜਾਂਦੀ ਹੈ, ਸੱਚਖੰਡ ਦੇ ਕੁੰਭ ਧਾਮ ਨੂੰ ਹੀ ਲੈ ਜਾਂਦੀ ਹੈ। ਇਸ ਕਰਕੇ ਹੀ ਇੱਕ ਪ੍ਰਤੀ ਸਦਾ ਹੀ ਬਾਣੀ ਦਾ ਅਭਿਆਸ ਕਰੋ। ਗੁਰੂ ਜੀ ਕਹਿੰਦੇ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ 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 ਆਹ मनो पर विचार हो, समय की पाबंदी भी लाजमी की। इस करके हम गज वज के गुरु स्तोत्र विच बोलो, कोई एहो जी जबान न होवे जो खाली रह जाए। उस तों बाद मानो के हजूरी विच अरदास विच जुड़ो, फिर नामा सुन के प्रसाद वगैरह लेके फिर चाले पाउण दी। धन है धन है धन है गुरु नानक की Thank you.
Thank you.